प्रकाश जेडे गुरु फिर इस रस्ते चलते हैं और मनन करते हैं, सिक्ख्या का गुण धारण करते हैं, शरीर करके बाणी करके भी मन हर जीत आए, एक मन एक जीत पाए। एक मन की भी एक पासे पुरना हुए और पुरना ना उठे। तो मन ना सब आया संकल्पो विकल्पो ही बनाए, एक फुरना उठाया उठवा होर बढ़ा लिया, होर बढ़ा लिया, इधर कमी ना। वाहिगुरु परमेश्वर के सिमरन दे विच ही वो लगा रहे, चिंतन दे विच ही लगा रहे, होर पासे हो जावे। एक मन एक चित, होर कोई चितड़ी भी ना संसारक होवे। जैसे मन में इच्छा होवे कि मेरी प्रभुता होवे, मैं संत बन जावा, बड़ा होवा, ये चीज करा, ऐसी चुनिया न होवे, निराशा होवे, निष्काम होवे। फिर वाहिगुरु परमेश्वर दी मौज है, वो सारे संसार दे विच वाहिगुरु परमेश्वर आप उन्होंने उन्होंने सत्कार करवाउंदा है। दुनिया विच उन्होंने जो प्रभुता हुंदी है वो वाहिगुरु परमेश्वर दी समझदे। जे कोई उन्हां दी निंदा करदा है तो भलाई समझदे। वैसे गुरमुख गुरसिख विरले ही संसार विच हुंदे है, जिन्हां नूं संगत दे विच सुन के इच्छा हो जावे मैं भी ये संगत दे विच आया है, जो महापुरुषां नाल जोड़ मिला है, गुरबाणी दे विचारो आप पहला मनन करके दूसरिआं नूं सिख संगतां नूं विचार सिख्यावां दसदे रहे। बहुत परोपकार कीता वाहिगुरू जी कृपा नाल, मैं भी इस पासे लग जावां ते वाहिगुरू दी दरगाह विच प्रवान हो जाइए। ते वाहिगुरु परमेश्वर उन्होंने आप सहायता करता है। ठीक है, कलयुग का समय एक मन एक चित होना बहुत ही कठिन है। फिर अगे तो अगे अवस्था निदर्शन दी है, धारणा है, ध्यान है, जिन्हां दे चित दे विच फिर ध्यान बस जाए, चाहे सरगुण स्वरूप का चाहे निर्गुण स्वरूप का। कईयां ने समझ करन वाले ने या विद्या पढ़न वाले ने या होर ग्रंथ विचारन वाले ने वो पढ़ सुन के शंके विचार आने ने भी सरगुण का ध्यान हो सकता, निर्गुण का ध्यान कि हो। जड़ा है ही निर्गुण, उन्होंने मन में आशा या इच्छा या ख्याल पक्का होया होता है, जड़ी कोई मूर्तिमान चीज है उसका ही ध्यान होता है। ठीक है, ਸੁਭਾਅ ਅਨੁਸਾਰ ਨੇਤਰਾਂ ਦਾ ਜਿਹੜਾ ਵਿਸ਼ਾ ਚੀਜ਼ ਹੈ ਉਹਨੂੰ ਅਸੀਂ ਦੇਖਦੇ ਹਾਂ ਤੇ ਉਹ ਦੇਖ ਕੇ ਚੰਗੀ ਵਸਤੂ ਜਾਂ ਇਸਦਾ ਚਿੱਤਰ ਆਪਣੇ ਉਹਨੂੰ ਵਾਰ ਵਾਰ ਦੇਖਣਾ ਉਸੇ ਮਨ ਨੂੰ ਟਿਕਾਉਣਾ ਉਹ ਵੀ ਇਹਨਾਂ ਨੇਤਰਾਂ ਦੁਆਰਾ ਇਹਨੂੰ ਧਿਆਨ ਕਹਿੰਦੇ ਇਹ ਮੋਟਾ ਜਿਹੀ ਲਕਸ਼ਣ ਹੈ ਇਹਨਾਂ ਸੂਖਮ ਨਹੀਂ ਹੈ ਤੇ ਦੂਸਰਾ ਕੋਈ ਵਿਚਾਰ ਕਸਾ ਵਿਚਾਰ ਹੋ ਰਹੀ ਹੈ ਜਾਂ ਕੋਈ ਪ੍ਰਚਾਰ ਕਰ ਰਿਹਾ ਹੈ ਜੋ ਵਿਚਾਰਾਂ ਦੱਸ ਰਿਹਾ ਹੈ ਤੇ ਸੰਗਤ ਵਾਲੀ ਵੇਖਦਾ ਹੈ ਕਿਸੇ ਦਾ ਖਿਆਲ ਕਿਸੇ ਪਾਸੇ ਹੁੰਦਾ ਕਿਸੇ ਉਹ ਕਹਿੰਦਾ ਵੀ ਤੁਸੀਂ ਪਿੰਡ ਜੀ ਕੋਈ ਗੱਲ ਸੁਣੀ ਨੇ ਇਹ ਸਰਵਣ ਦਾ ਧਿਆਨ ਕੰਨਾਂ ਦੁਆਰਾ ਕੰਨਾਂ ਦੇ ਵਿੱਚ ਸ਼ਕਤੀ ਹੈ ਵਚਨ ਸੁਣਨ ਦੀ ਤੇ ਉਹਦਾ ਸੰਬੰਧ ਮਨ ਦੇ ਨਾਲ ਹੋ ਜਾਏ ਤੇ ਫੇਰ ਅੱਗੇ ਬੁੱਧੀ ਹੈ ਚੰਗੇ ਮਾੜੇ ਦੇ ਨਿਰਣੇ ਕਰਨ ਵਾਲੀ ਨਿਸ਼ਚੈ ਕਰਨ ਵਾਲੀ ਫਿਰਤੀ ਜਿਸ ਨੂੰ ਕਹਿੰਦੇ ਹੈ ਫੇਰ ਉਹਦਾ ਗਿਆਨ ਇਹ ਵਾਹਿਗੁਰੂ ਪਰਮੇਸ਼ਰ ਨੇ ਐਸੀ ਸ਼ਕਤੀ ਰੱਖੀ ਹੈ ਵੀ ਗੱਲ ਸੁਣੀ ਨਹੀਂ ਉਹਦਾ ਸੰਬੰਧ ਕੰਨ ਦੇ ਨਾਲ ਹੋਇਆ ਤੇ ਉਹਦਾ ਮਤਲਬ ਜਿਹੜਾ ਹੈ ਉਹ ਇੱਕਦਮ ਹੀ ਉਸਨੇ ਸਮਝਣਾ ਹੈ ਮਿੰਟਾਂ ਸਕਿੰਟਾਂ ਤੋਂ ਵੀ ਫੇਰ ਉਤਰ ਦਿੰਦਾ ਹੈ ਕਈ ਗੱਲਾਂ ਕਰਦੇ ਜਾਂ ਵਿਚਾਰਾਂ ਕਰਦੇ ਜੀ ਇਹ ਫੇਰ ਗੱਲ ਕਿਧਰ ਗਿਆ ਜੀ ਤੂੰ ਮੇਰਾ ਧਿਆਨ ਨਹੀਂ ਸੀ ਮਨ ਕਿਧਰ ਗਿਆ ਉਹ ਜਿਹੜੀ ਬਚਨ ਬਿਲਾਸ ਨੇ ਉਹਨਾਂ ਨੇ ਕੋਈ ਰੂਪ ਰੰਗ ਤਾਂ ਨਹੀਂ ਹੈ ਜੇ ਬਾਹਰਲੀਆਂ ਚੀਜ਼ਾਂ ਦਾ ਅੱਖਾਂ ਨਾਲ ਵੇਖ ਕੇ ਉਹਦਾ ਧਿਆਨ ਬਣਾਇਆ ਤਾਂ ਨਹੀਂ ਹੈ ਇੱਕ ਸੂਖਮ ਚੀਜ਼ ਹੀ ਹੈ ਜਿਵੇਂ ਕਸਾ ਵਿਚਾਰ ਹੁੰਦੇ ਹੈ ਸੁਣਦੇ ਹੈ ਉਹਨਾਂ ਦੇ ਵਿੱਚ ਫਿਰ ਉੱਥੇ ਖਿਆਲ ਹੁੰਦਾ ਹੈ ਉੱਥੇ ਜਿਹੜਾ ਖਿਆਲ ਹੈ ਇਹ ਪਰ ਆਮ ਵੀ ਪ੍ਰਸਿੱਧ ਹੈ ਆਪਣੇ ਲੋਕਾਂ ਦੇ ਵਿੱਚ ਕਹਿੰਦੇ ਖਿਆਲ ਦਿਓ ਉਸੇ ਨੂੰ ਉੱਚੇ ਧਿਆਨ ਕਹਿ ਦਿੱਤਾ ਸੁਣਨ ਦੇ ਵਿੱਚ ਇਹ ਸੁਣਨ ਦੁਆਰਾ ਵੀ ਹੋ ਗਿਆ ਤੇ ਨੇਤਰਾਂ ਦੁਆਰਾ ਵੀ ਹੋ ਗਿਆ ਸੋ ਹੈ ਉਸਦਾ ਰੂਪ ਰੰਗ ਦੇਖ ਤਾਂ ਕੋਈ ਨਹੀਂ ਹੈ ਆਤਮੀ ਸਰੀਰ ਰੂਪ ਜ਼ਰੂਰ ਹੈ ਵਾਹਿਗੁਰੂ ਪਰਮੇਸ਼ਰ ਇਹ ਤਾਂ ਠੀਕ ਹੈ ਚਿੱਤਰ ਦੁਆਰਾ ਸਰਵਣ ਸਰਵਣ ਚਿੱਤਰ ਦਰਸ਼ਨ ਸਰਵਣ ਦਰਸ਼ਨ ਤੇ ਫਿਰ ਇਸੇ ਤਰ੍ਹਾਂ ਹੀ ਅੱਗੇ ਪ੍ਰਤੱਖ ਦਰਸ਼ਨ ਦਰਸ਼ਨਾਂ ਦੀ ਵਿਚਾਰ ਹੈ ਆਪਾਂ ਰੋਜ਼ ਸੁਣਦੇ ਹਾਂ ਇਹ ਵਾਹਿਗੁਰੂ ਪਰਮੇਸ਼ਰ ਦਰਬਾਰ ਸਾਹਿਬ ਕੀਰਤਨ ਡੰਡਾ ਪਾਲ ਕੇ ਦਰਸ਼ਨ ਮੰਗਦੇ ਪਿਆਰੇ ਦਰਸ਼ਨ ਦੇਖੋ ਦਰਸ਼ਨ ਦਰਸ਼ਨ ਉਹ ਕਿਹੜਾ ਕਿਹਾ ਜਿਹਾ ਇਹ ਠੀਕ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਾਂ ਦਰਸ਼ਨ ਜਿਹੜਾ ਹੈ ਉਹ ਅਸੀਂ ਇਹੀ ਸਮਝਦੇ ਹਾਂ ਨਾ ਵੀ ਅੰਗਾਂ ਦੇ ਉੱਤੇ ਪੱਤਰਿਆਂ ਦੇ ਉੱਤੇ ਗੁਰਬਾਣੀ ਲਿਖੀ ਹੋਈ ਹੈ ਜਪਜੀ ਸਾਹਿਬ ਹੈ, ਸਾਰੀ ਬਾਣ ਗਿਆ 18-10 ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ, ਗੁਰਬਾਣੀ ਸਰੂਪ ਹੈ। ਕੀ ਕਹਿੰਦੇ ਜੀ ਤੁਸੀਂ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਕਿਹੜਾ ਵੀ ਉਪਦੇਸ਼ ਦਿੰਦੇ ਨੇ, ਜਿਹੜਾ ਉਪਦੇਸ਼ ਦੇਵੇ ਉਹ ਗੁਰੂ ਹੋਊਗਾ। ਇਸ ਕਰਕੇ ਦੂਸਰੇ ਉਹਨਾਂ ਨੂੰ ਇਹ ਨਹੀਂ ਪਤਾ ਵੀ ਜਿਹੜੇ ਸਿੱਖ ਨੇ ਭਾਵਾਂ ਕਿੰਨੇ ਕਾਬਿਲ ਪੱਤਰੇ ਇਕੱਠੇ ਪਏ ਹੋਣ, ਉਹਨਾਂ ਨੂੰ ਕਦੇ ਮੱਥਾ ਨਹੀਂ ਟੇਕਦੇ ਜਾਂ ਹੋਰ ਚੀਜ਼ਾਂ ਜਿਹਨਾਂ 'ਤੇ ਲਿਖੀਆਂ ਹੋਈਆਂ ਨੇ। ਉਹਨਾਂ ਵਾਹਿਗੁਰੂ ਦੇ ਹੁਕਮ ਅਨੁਸਾਰ ਵੀ ਜਿੱਥੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ, ਲਿਖਣ ਵਿੱਚ ਵੀ ਆਇਆ, ਉਹਦਾ ਵੀ ਸਤਿਕਾਰ ਹੈ। ਜੈਸੇ ਦਰਦਾਰ ਅਪਵਿੱਤਰ ਕਰਮਾਨੀਏ ਨੇ, ਦਰਦਾਰ ਅਪਵਿੱਤਰ ਕਰਮਾਨੀਏ ਨੇ, ਜੈਸੇ ਕਾਗਰਾ ਕਰਤ ਵਿਚਾਰੰ ਭਗਤ ਭਾਗੌ ਲਿਖੀਏ ਤੇ ਉਪਰੇ ਪੂਜੀਏ ਕਰ ਨਮਸਕਾਰ। ਵਿਚਾਰੀ ਦਾ ਇੱਕ ਬ੍ਰਿਸ਼ ਹੁੰਦਾ ਹੈ, ਉਸਦੇ ਪੱਤਰਿਆਂ ਤੋਂ ਜਾਂ ਫਲਾਂ ਤੋਂ ਇਹ ਸ਼ਰਾਬ ਨਿਕਲ, ਸ਼ਰਾਬ ਵੀ ਨਿਕਲਦੀ ਹੈ, ਅਮਲ ਵੀ ਹੁੰਦਾ ਹੈ, ਉਹ ਵੀ ਪਵਿੱਤਰ। ਪਹਿਲਾਂ ਉਹਨਾਂ ਦੇ ਉੱਤੇ ਵੀ ਕਿਸੇ ਸਮੇਂ ਦੇ ਵਿੱਚ ਕੋਈ ਲਿਖ ਯਾਦ ਕਰਨ ਵਾਸਤੇ ਜਾਂ ਉਹਨਾਂ ਦੇ ਪੱਤਰਿਆਂ ਦੇ ਉੱਤੇ ਜਾਂ ਛਿਲ ਦੇ ਉੱਤੇ ਲਿਖ ਕੇ ਯਾਦ ਕਰ ਲੈਂਦੇ ਸੀ, ਤੇ ਕਾਗਜ਼ ਦੇ ਉੱਤੇ ਵੀ, ਕਾਗਜ਼ ਨੂੰ ਵੀ ਐਡਾ ਪਵਿੱਤਰ ਨਹੀਂ ਮੰਨਦੇ। ਪਰ ਭਗਤ ਰਵਿਦਾਸ ਜੀ ਕਹਿੰਦੇ ਨੇ ਜੀ ਉੱਥੇ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਲਿਖੀ ਹੋਈ ਹੋਵੇ ਤਾਂ ਮੱਥਾ ਟੇਕੀ ਦਾ ਤੇ ਨਮਸਕਾਰ ਕਰੀ। ਇਸ ਤਰ੍ਹਾਂ ਹੀ ਭਾਈ ਜਿਹੜੇ ਗੁਰਮੁਖ ਅੱਗੇ ਤੋਂ ਅੱਗੇ ਅਵਸਥਾ ਵਾਲੇ ਹਨ, ਨਾਮ ਵਾਲੇ, ਸਿਮਟ ਵਾਲੇ, ਸ਼ੁਭ ਗੁਣਾਂ ਵਾਲੇ, ਉਹਨਾਂ ਨੇ ਅੱਗੇ ਸੀਸ ਝੁਕਲਾਇਆ, ਗੁਰਮੁਖਾਂ ਨੇ ਅੱਗੇ ਫਤਿਹ ਗਜਾਈ ਲਈ ਹੈ। ਜੇ ਕਿਸੇ ਦਾ ਅੰਮ੍ਰਿਤ ਛਕ ਕੇ ਉਹ ਚਿੰਨ੍ਹ ਨਾ ਹੋਣ, ਪਹਿਰਾਵਾ ਨਾ ਹੋਵੇ, ਅਸੀਂ ਸਿੰਘ ਨੂੰ ਵੇਖ ਕੇ ਅੱਗੇ ਫਤਿਹ ਬੁਲਾਉਂਦੇ ਹਾਂ, ਜੇ ਹੋਰ ਕੋਈ ਹੋਵੇ ਉਹਨੂੰ ਤਾਂ ਨਹੀਂ ਬੁਲਾਉਂਦੇ। ਖੁੱਲਾ ਡੁੱਲਾ ਹੋਵੇ, ਇਸ ਕਰਕੇ ਉਹਨਾਂ ਦਾ ਇਹ ਵਿਸ਼ਵਾਸ ਤੇ ਸਤਿਕਾਰ ਹੈ ਵੀ ਗੁਰੂ ਦੀ ਸਿੱਖਿਆ ਮੰਨਦੇ ਨੇ, ਉਹ ਨਾਮ ਬਾਣੀ ਦਾ ਸਤਿਕਾਰ ਕਰਦੇ ਹੈ, ਸ਼ਰਧਾ ਕਰਦੇ ਹੈ, ਉਸਦਾ ਮਨਨ ਕਰਦੇ। ਕਠਿਨ ਜਾਂ ਹੋਰ ਧਿਆਨ ਦੀ ਗੱਲ ਸੀ ਵੀ ਵਾਹਿਗੁਰੂ ਪਰਮੇਸ਼ਰ ਦਾ ਵਾਸਤਵ ਸਰੂਪ ਜਿਹੜਾ ਹੈ, ਰੂਪ ਰੰਗ ਤੋਂ ਰੇਖ ਤੋਂ ਰਹਿਤ, ਉਹ ਹੈ ਸਤ ਚਿੱਤ ਆਨੰਦ ਸਰੂਪ। ਵੀ ਸਦਾ ਸਦਾ ਹੀ ਉਹ ਆਨੰਦ ਸਰੂਪ ਹੈ, ਚੇਤਨ ਸਰੂਪ ਹੈ, ਗਿਆਨ ਸਰੂਪ ਹੈ। ਸੁਖਾਲਾ ਸਮਝਣ ਵਾਸਤੇ ਸਾਡੇ ਹਿਰਦੇ ਦੇ ਅੰਦਰ ਜੋ ਸੂਝਬੂਝ ਹੈ ਜਾਂ ਬੁੱਧੀ ਦੇ ਅੰਦਰ, ਉਸਦੀ ਸੱਤਿਆ ਨਾਲ ਹੀ, ਉਸਦੀ ਜੋਤ ਦੇ ਨਾਲ ਹੀ ਹੈ। ਗਿਆਨ ਹੈ, ਉਹ ਗਿਆਨ ਗੁਣ ਹੀ ਗਿਆਨ ਸਰੂਪ ਹੀ ਹੈ, ਸੁਖ ਸਰੂਪ ਹੈ। ਸੁਖ ਨੂੰ ਦੱਸੋ ਕਿਹੜਾ ਨਹੀਂ ਚਾਹੁੰਦਾ, ਸੰਸਾਰਿਕ ਸੁਖ ਵੀ ਨੇ ਥੋੜੇ ਥੋੜੇ, ਤੇ ਜਿਹੜੇ ਵਾਹਿਗੁਰੂ ਦੀ ਸ਼ਰਨ ਲੈਂਦੇ ਉਹ ਵੱਡਾ ਤੇ ਅਵਿਨਾਸ਼ੀ ਸੁਖ ਚਾਹੁੰਦੇ ਹੈ। ਸੁਖ ਦਾ ਰੂਪ ਰੰਗ ਦਾ ਰੇਖ ਕੋਈ ਨਹੀਂ ਹੈ, ਗਿਆਨ ਦਾ ਰੂਪ ਰੰਗ ਹੈ ਕੋਈ, ਬੁੱਧੀ ਦਾ ਰੂਪ ਰੰਗ ਹੈ ਕੋਈ, ਵੀ ਸਰੀਰਕ ਵਿਗਿਆਨੀ, ਕੋਈ ਮੈਡੀਕਲ ਸਾਇੰਸ ਵਾਲਾ ਡਾਕਟਰ, ਜਾਂ ਉਹਦੇ ਵਿੱਚ ਵੀ ਆਪਣੇ ਜਿਹੜੇ ਕੇਵਲ ਆਪਣੇ ਮਾਈਂਡ ਦੇ ਹੀ ਇਲਾਜ ਕਰਨ ਵਾਲੇ ਨੇ, ਕੋਈ ਦੱਸ ਸਕਦਾ ਵੀ ਬੁੱਧੀ ਇਹੀ ਜੀ ਹੈ, ਉਹਦਾ ਰੂਪ ਰੰਗ ਜਾਂ ਉਹਦਾ ਆਕਾਰ ਕਿੰਨਾ ਕੁ ਵੱਡਾ ਹੈ, ਤੇ ਉਸਦੇ ਅੰਦਰ ਇੰਨੀਆਂ ਚੀਜ਼ਾਂ ਸਾਰੀਆਂ ਦੇਖ ਲਓ, ਡਾਕਟਰ ਵੱਡੇ ਵੱਡੇ, ਇੰਜੀਨੀਅਰ ਵੱਡੇ ਵੱਡੇ ਪੜ੍ਹੇ ਹੋਏ, ਉਹ ਉਹਦੇ ਅੰਦਰ ਹੀ ਸਮਾਈਆਂ ਹੋਈਆਂ ਨੇ। ਮਨ ਜਿਹੜਾ ਪਰਮੇਸ਼ਰ ਬੁੱਧੀ ਜਿਹੜੀ ਹੈ ਉਹ ਸਮਝਦੀ ਹੈ ਚੀਜ਼ ਨੂੰ ਮਾੜੀ ਚੰਗੀ ਨੂੰ ਉਹਦਾ ਨਿਰਣਾ ਕਰਕੇ ਦੱਸ ਦਿੰਦੀ ਹੈ ਉਹ ਤਾਂ ਬੁੱਧੀ ਦਾ ਵੀ ਬੁੱਧੀ ਨੂੰ ਵੀ ਗਿਆਨ ਦੇਣ ਵਾਲਾ ਹੈ ਇੱਕ ਬੁੱਧੀ ਨਹੀਂ ਹੈ ਜਿੰਨੀ ਸ੍ਰਿਸ਼ਟੀ ਹੈ ਸਾਰੀ ਇੱਕ ਮਨੁੱਖ ਸ੍ਰਿਸ਼ਟੀ ਹੈ ਦੇਵ ਸ੍ਰਿਸ਼ਟੀ ਹੈ ਹੋਰ 84 ਲੱਖ ਜੀਵਨ ਹੈ ਉਹ ਸਾਰਿਆਂ ਦੇ ਅੰਦਰ ਹੀ ਸਮਝ ਸੂਝ ਹੈ ਤੇ ਉਹ ਸਮਝ ਸੂਝ ਦਾ ਅੰਤ ਪਾਰਾਵਾਰ ਨਹੀਂ ਹੈ ਇਸ ਕਰਕੇ ਉਹ ਗਿਆਨ ਸਰੂਪ ਹੈ ਉਸਦਾ ਅੰਤ ਪਾਰਾਵਾਰ ਨਹੀਂ ਹੈ ਸਾਡੀ ਵੱਡੀ ਸੀਮਤ ਹੈ ਇਹ ਹੈ ਉਸ ਵਾਹਿਗੁਰੂ ਪਰਮੇਸ਼ਰ ਦਾ ਨਿਰਗੁਣ ਸਰੂਪ ਦਾ ਧਿਆਨ ਕਹਿ ਦਿਓ ਖਿਆਲ ਕਹਿ ਦਿਓ ਚਿੰਤਨ ਕਹਿ ਦਿਓ ਸਿਮਰਨ ਕਹਿ ਦਿਓ ਸਿਮਰੋ ਸਿਮਰ ਸਿਮਰ ਸੁਖ ਪਾਓ ਤੇ ਉਹਦੇ ਅੱਗੇ ਮਹਾਤਮਾ ਪ੍ਰਭ ਕਹਿ ਸਿਮਰਨ ਗਰਭ ਨਵਸ ਹੈ ਪ੍ਰਭ ਕਹਿ ਸਿਮਰਨ ਦੁੱਖ ਜਮ ਨਸ ਹੈ ਕਹਿੰਦੇ ਜੀ ਸਿਮਰਨ ਰਹੇ ਸਾਡੇ ਦੁਬਾਰਾ ਦਬਾ ਕੁਆਰ ਵੀ ਆਉਂਦਾ ਹੈ ਰਾਮਦਾਸ ਸਰੋਵਰ ਨਾਤੇ ਸਭ ਤੇਰੇ ਪਾਪ ਕਮਾਤੇ ਨਿਰਮਲ ਹੋਏ ਕਰੇ ਸਦਾ ਕਿ ਠੀਕ ਹੈ ਉਹ ਜਿਹੜਾ ਕੁਸ਼ਤੀ ਸੀ ਉਹਨੂੰ ਦੁੱਖ ਭਜਨੇ ਸਾਹਿਬ ਦੇ ਹੇਠਾਂ ਥੋੜਾ ਜਿਹਾ ਪ੍ਰਤਿਅਲ ਸੀ ਉਸਦੇ ਵਿੱਚ ਕਾਂ ਕੋਈ ਨੌਲਾ ਵੇਖਿਆ ਉਸ ਉਹ ਹੰਸ ਬਣ ਗਿਆ ਜਿਹਦਾ ਵੀ ਖਿਆਲ ਹੋ ਗਿਆ ਉਹਦਾ ਜ਼ੋਰ ਹੋ ਗਿਆ ਉਹ ਭਾਵਨਾ ਜਿਹਦੇ ਅੰਦਰ ਜੁੜ ਹੋਵੇ ਤੇ ਵਾਹਿਗੁਰੂ ਪਰਮੇਸ਼ਰ ਨੂੰ ਪਾ ਜਾਵੇ ਫਿਰ ਉਹ ਚੀਜ਼ ਹੁੰਦੀ ਹੈ ਇਸ ਤਰ੍ਹਾਂ ਹੀ ਰਾਮਦਾਸ ਵਾਹਿਗੁਰੂ ਪਰਮੇਸ਼ਰ ਨੇ ਦਾਸਾਂ ਦਾ ਸਰੋਵਰ ਕੀ ਹੈ ਸਾਧ ਸੰਗਤ ਉਸਦੇ ਵਿੱਚ ਆਪਣੇ ਜੋੜੀ ਕਰ ਇਸ਼ਨਾਨ ਜਿਵੇਂ ਜੋੜੇ ਨੇ ਸਭ ਚਰਨਾ ਦੇ ਹੇਠ ਰਹਿੰਦੀ ਹੈ ਇਸ ਤਰ੍ਹਾਂ ਇੰਨੀ ਨਿਮਰਤਾ ਸ਼ਰਧਾ ਹੋਵੇ ਸੰਗਤ ਦੇ ਵਿੱਚ ਤੇ ਫਿਰ ਉਸਦਾ ਇਸ਼ਨਾਨ ਦੇ ਨਾਲ ਮਹਿਲ ਲੈ ਜਾਂਦੀ ਹੈ ਫਿਰ ਉਸਦੀ ਰੋਮੇ ਦੀ ਮਹਿਲ ਲੈਣੀ ਸ਼ੁਰੂ ਹੋ ਜਾਂਦੀ ਹੈ ਜਿਵੇਂ ਜਿਵੇਂ ਸਿਮਰਨ ਨਾਲ ਹੋਊਗਾ ਫਿਰ ਉਸਦਾ ਜਿਹੜਾ ਮਨ ਦੀ ਚੰਚਲਤਾ ਦੂਰ ਹੋ ਜਾਂਦੀ ਹੈ ਅੱਗੇ ਤੋਂ ਅੱਗੇ ਉਸਨੂੰ ਸੁਖ ਵੀ ਪ੍ਰਤੀਤ ਹੋਣ ਲੱਗ ਪੈਂਦਾ ਹੈ ਕ੍ਰਿਸ਼ਨਾ ਗੁਣ ਗੋਪਾਲ ਨਿਜ ਗਾਇਣ ਸ਼ਾਂਤ ਸਹਿਜ ਰਹਿਸ ਮਨੁੱਖੀ ਜੀਵਨ ਰਚਨਾ ਤੋਂ ਸ਼ੁਰੂ ਕਰਦੇ ਹੋ ਉਸਦੇ ਗੁਣ ਗਾਉਣੇ ਪਰ ਇਹ ਨਾ ਹੋਵੇ ਰਚਨਾ ਤੋਂ ਗੁਣ ਕੋਈ ਭਾਵਨਾ ਹੋਰ ਹੋਵੇ ਕੋਈ ਗਾਵੇ ਰਾਗੀ ਨਾ ਦੀਪੇ ਦੀਪੋ ਪਾਲ ਕਰ ਨਹੀਂ ਹੈ ਰੜ ਪੀਜੇ ਭਾਵਨਾ ਸ਼ੁੱਧ ਹੋਵੇ ਨਿਰਨਿਸ਼ਾ ਹੋਵੇ ਸ਼ਰਧਾ ਹੋਵੇ ਤੇ ਉਸਦਾ ਮੰਡਣ ਕਰਦਿਆਂ ਕਰਦਿਆਂ ਅੱਗੇ ਅਵਸਥਾ ਪਾਵੇ ਸੋ ਇਹ ਆਪਣੇ ਜੋ ਜੋੜ ਮੇਲਾ ਹੈ ਉਹ ਮਹਾਂਪੁਰਸ਼ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹੱਥ ਪੜ੍ਹੇ ਚਾਰ ਵਿਚਾਰਾਂ ਕੀਤੀਆਂ ਤੇ ਜਿਹਨਾਂ ਮਹਾਂਪੁਰਸ਼ਾਂ ਕੋਲੋਂ ਅਰਸ਼ ਪੜੇ ਵਿਚਾਰੇ ਉਹ ਬਹੁਤ ਕਮਾਈ ਵਾਲੇ ਸਨ ਸੰਤ ਬਾਬਾ ਸੁੰਦਰ ਸਿੰਘ ਜੀ ਪਿੰਡਰਾਂ ਵਾਲੇ ਜਿਹਨਾਂ ਨੂੰ ਕਹਿੰਦੇ ਉਹ ਪਿੰਡਰਾਂ ਵਾਲੇ ਤਾਂ ਉੱਥੇ ਦੇ ਹੋਣੇ ਕਰਕੇ ਜਿਵੇਂ ਕੋਈ ਸਾਧੂ ਕਿਤੇ ਰਹਿਣ ਲੱਗ ਪਵੇ ਚਾਹੇ ਉੱਥੇ ਦਾ ਜੱਤ ਹੋਵੇ ਨਾ ਹੋਵੇ ਜਿਵੇਂ ਰਾਣੇ ਵਾਲੇ ਕਹਿੰਦੇ ਉੱਥੇ ਕੋਈ ਉਹਨਾਂ ਦਾ ਜਨਮ ਜੋੜਾ ਸੀ ਉੱਥੇ ਰਹਿਣ ਲੱਗ ਪਏ ਉਹਨਾਂ ਦੀ ਕਮਾਈ ਸੀ ਭਗਤੀ ਸੀ ਵਾਹਿਗੁਰੂ ਪਰਮੇਸ਼ਰ ਵਡਿਆਈ ਕਰਾਂਦਾ ਉਹਨਾਂ ਦਾ ਨਾਂ ਵੀ ਲੈ ਵੀ ਮਸਤ ਇਹਨਾਂ ਦਾ ਰੇਸਾ ਨਹੀਂ ਜਨਮ ਸੀ ਪਰ ਕੁਛ ਸਿੱਖੀ ਇਹਨਾਂ ਨੇ ਕਮਾਈ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪੜ੍ਹਾਏ ਹੋਏ ਅਰਸ ਜਿਹੜੇ ਸੀ ਉਹ ਬਹੁਤ ਕਮਾਈਆਂ ਵਾਲੇ ਮਹਾਂਪੁਰਸ਼ਾਂ ਤੋਂ ਸੁਣੇ ਸੰਤ ਕਿਸ਼ਨ ਸਿੰਘ ਜੀ ਜਿਹਨਾਂ ਦਾ வாயிலாக ஒரு சீர் கேடா சொன்னாத்து கஷ்ணு கோயிலுக்கு வாய் கண்டு வாய் கண்டு போய் வாய் கடல சாதன் கடல வாய் குடி கேட்பா அப்படின்னு சோய் சாத்து கேட்பா அவையராம சாத்து கேடா கண்டு பிரதேசியே ஒரு சிபியும் நான் ਥੋੜਾ ਚਿਰ ਅਸੀਂ ਕੀਤਾ ਕੋਈ ਨਿਤਨੇਮ ਸ਼ੁਰੂ ਕਰ ਲਿਆ, ਕੋਸ਼ਿਸ਼ ਕੀਤੀ ਵੀ ਮਨ ਨੇ ਨਹੀਂ ਜਾਣ ਦੇਣਾ, ਚਿੱਤ ਵੀ ਨਾ ਜਾਵੇ, ਹੋਰ ਪੁੱਟਣਾ ਨਾ ਉੱਠੇ, ਉਹਦੇ ਵਿੱਚ ਰੱਖਣਾ ਕਿੰਨਾ ਚਿਰ ਰਹਿੰਦਾ ਹੈ। ਸੱਚ ਤਾਂ ਉਹ ਹੈ ਕਿ ਵੀ ਅਸੀਂ ਸਵਾਸ ਜਿਹੜਾ ਨਾ ਸਵਾਸ ਬਾਹਰਲੀ ਹਵਾ ਪ੍ਰਾਣ ਵਾਯੂ ਆਕਸੀਜਨ ਕਹਿੰਦੇ, ਉਹਦੇ ਬਿਨਾਂ ਅਸੀਂ ਪਚ ਨਹੀਂ ਸਕਦੇ। ਥੋੜੇ ਮਿੰਟ ਵੀ ਘਬਰਾਹਟ ਹੁੰਦੀ ਹੈ, ਜਿਹਨੇ ਸਾਸ ਵਿਰਾਸ ਨਾਲ ਵਿਸਰੇ ਜਿਹੜੇ, ਕਦੇ ਸਾਡੇ ਮਨ ਦੇ ਵਿੱਚ ਵੀ ਸਾਨੂੰ ਭੁੱਲ ਗਿਆ, ਘਬਰਾਹਟ ਹੋਈ ਹੈ ਵੀ ਕਿਸੇ ਨਾਲ ਗੱਲਾਂ ਕਰਦੇ ਖੁਸ਼ ਹੁੰਦਾ ਹੈ। ਸੋ ਇਹ ਹੈ ਦੂਸਰੇ ਪਾਸੇ, ਇਹਨੂੰ ਹਟਾ ਕੇ ਕਿਧਰਲੇ ਪਾਸੇ, ਫਿਰ ਚਲੋ ਕਿਸੇ ਨੇ ਦੋ ਘੰਟੇ ਜਾਪ ਕਰ ਲਿਆ, ਹੋਰ ਕਰ ਲਿਆ, ਗੱਲਾਂ ਨਾਲ ਵੀ ਸੁਣ ਨਾਲ ਵੀ, ਤੇ ਸਾਰਾ ਹੀ ਇਹ ਵਾਹਿਗੁਰੂ ਪਰਮੇਸ਼ਰ ਦੇ ਰੰਗ ਵਿੱਚ ਹੀ ਰੰਗਿਆ ਹੋਇਆ। ਜਿਵੇਂ ਨਾਮਦੇਵ ਜੀ ਕਹਿੰਦੇ ਨੇ, ਰਾਗਨ ਰਾਗਵ ਸੀਵਨ ਸੀਵਮ, ਰਾਮ ਨਾਮ ਵਿੱਚ ਕਰੀ ਨੇ ਜੀਵੋ, ਵੀ ਕੰਮ ਕਾਰ ਕਰਦਿਆ ਹੋਇਆ ਵੀ ਹਰੇਕ ਚੀਜ਼ ਦੇ ਵਿੱਚ। ਫਿਰ ਜਾ ਕੇ ਕੋਈ ਵਾਹਿਗੁਰੂ ਜੀ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਪ੍ਰਮਾਣਿਕ ਕਹੀਦਾ ਹੈ। ਵਿਚਾਰਾਂ ਰੱਖਦੇ ਹੋ, ਬਹੁਤ ਫੈਲਾ ਹੋ ਰਿਹਾ, ਬਹੁਤ ਅਮਰ ਸੰਚਾਰ ਹੋ ਰਿਹਾ, ਬਹੁਤ ਛਕ ਰਹੇ ਨੇ, ਜਿਹਨੇ ਨੇ ਛਕ ਲਿਆ ਉਹ ਛਕ ਲਿਆ, ਸਿਰਫ ਇਹ ਇਸ਼ਤਿਹਾਰ ਛਾਪ ਦਿੱਤੇ ਜੀ ਉਪਰੇ ਵਾਸਤੇ ਸੰਤਾਂ ਵਿੱਚ ਗਿਆ। ਆਪ ਹਾਲੇ ਅੰਮ੍ਰਿਤ ਨਾ ਪੀਆ, ਉਸ ਚੀਜ਼ ਦਾ ਅੰਮ੍ਰਿਤ ਰੂਪ ਉਹ ਵਸੇ ਹੀ ਨਾ ਹੋਏ। ਹਸਪਤਾਲ ਚੀਜ਼ਾਂ ਦੀ ਦਸ਼ਾ ਹੈ, ਸਤਿਗੁਰੂ ਸਾਹਿਬ ਜੀ ਕਿਰਪਾ ਕਰ, ਹੁਣ ਵੀ ਇਸ ਜੋੜ ਵੇਲੇ ਤੇ ਅੰਮ੍ਰਿਤ ਸੰਚਾਰ ਹੋ ਗਿਆ। ਆਪਣੇ ਸੰਚਾਰ ਦਾ ਬਹੁਤ ਹੋਈ ਜਾਂਦੇ ਜਿੱਥੇ ਮਰਜ਼ੀ ਕਰ ਲਓ, ਮੈਨੂੰ ਕਹਿੰਦੇ ਜੀ ਇਹ ਸਥਾਨ ਇੱਥੇ ਵੀ ਹੋਣਾ ਚਾਹੀਦਾ। ਮੈਂ ਕਿਹਾ ਆਪਣੇ ਛੱਕ ਠੀਕ ਹੈ, ਕਿਤੇ ਛੱਡ ਲਓ, ਪੜ੍ਹਾਈ ਕਰ ਲਓ, ਵੀ ਅੰਮ੍ਰਿਤ ਛਕਣਾ ਉਹਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਸ ਤਰ੍ਹਾਂ ਹੋਰ ਪੱਖ ਮਤਾਂਤਰ ਹਨ, ਕੋਈ ਕਿਸੇ ਢੰਗ ਦੇ ਨਾਲ ਸਿੱਖਿਆ ਦਿੰਦਾ ਹੈ, ਕੋਈ ਕਿਸੇ ਢੰਗ ਦੇ ਨਾਲ ਬੋਧੀ ਜਾਨੀ ਹੋਰ ਮੁਸਲਮਾਨ ਹੋਰ ਢੰਗ ਦੇ ਨਾਲ ਸਿੱਖਿਆ ਦਿੰਦੇ ਨੇ, ਜਾਂ ਉਸ ਪੰਥ ਦੇ ਵਿੱਚ ਆਉਣ ਵਾਸਤੇ ਗੁਰੂ ਮਹਾਰਾਜ ਨੇ ਫਿਰ ਇਹ ਰੀਤੀ ਬਣਾ ਲਈ ਵੀ ਬਾਣੀਆਂ ਪੜ੍ਹ ਕੇ ਤੇ ਉਹਦੇ ਤੇ ਉਹ ਫਿਰ ਨਾਲ ਬਾਹਰੀ ਰੀਤੀ ਵੀ ਕਰੋ ਤੇ ਸਿੱਖਿਆ ਦਿਓ, ਉਹ ਸਿੱਖਿਆ ਨੂੰ ਘੁਮਾਉਣ ਬਾਹਰ ਵੀ ਉਹ ਸਿੱਖਿਆ ਨੂੰ ਘੁਮਾਉਣਾ, ਅੰਦਰ ਵੀ ਉਹ ਸਿੱਖਿਆ ਨੂੰ ਘੁਮਾਉਣਾ ਹੈ। ਤੇ 24 ਘੰਟੇ ਉਹਦੇ ਵਿੱਚੋਂ ਇੱਥੇ ਸਾਊਂਡ ਤਾਂ ਕੱਢਣੀ ਹੈ 10 ਘੰਟੇ, ਚਲੋ 25 ਰੱਖ ਲਓ, 2.5 ਘੰਟੇ ਜਾਂ 2.25 ਘੰਟੇ ਇਹ ਅਸੀਂ ਕਹਿੰਦੇ ਹਾਂ ਵੀ ਅੰਮ੍ਰਿਤ ਛਕਣ ਵੇਲੇ ਜਾਂ ਛਕਾਉਣ ਵੇਲੇ ਪਹਿਲਾਂ ਸੁਧਾਈ ਕਰਦੇ ਕਿ ਸਾਡਾ ਹੁੰਦੇ ਨੇ ਆਪਾਂ ਆਪਣੇ ਰਾਹ ਥੋੜ੍ਹੇ ਦੇ ਘਰ ਵੀ ਜੀਵਾਨੀ ਜੋ ਘਰ ਵੀ ਸਾਨੂੰ ਬਹੁਤ ਔਖਾ ਹੋ ਜਾਂਦਾ, ਕੱਲ ਵੀ ਸਾਨੂੰ ਫਿਰ ਲੱਗਣ ਨੂੰ ਕੱਲ ਯੁਗ ਵਾਲੇ ਤੇ ਫਿਰ ਵੀ ਉਹ ਹੈ ਆਪਣੇ ਅਭਿਆਸ ਹੈ ਵੀ ਉਹ ਕਹਿੰਦੇ ਜੀ ਬਾੜੀਆਂ ਦਾ ਨਿਤਨੇਮ ਕਰਦਾ ਹੈ, ਪੰਜਾਂ ਬਾੜੀਆਂ ਦਾ ਜਾਂ ਸੱਤਾਂ ਬਾੜਾਂ ਦਾ ਰਹਿ ਵੀ ਹਾਂਜੀ ਕਰਦਾ ਹੈ ਤੇ ਰਹਿ ਠੀਕ ਹੈ। ਹਾਂ ਦੂਜਿਆਂ ਵੀ ਅਸੀਂ ਨਿਤਨੇਮ ਕਰਦੇ ਸੀ, ਪਾਠੀ ਜਾਂ ਗਿਆਨੀ ਜਾਂ ਹੋਰ ਚੀਜ਼ ਨਿਤਨੇਮ ਕਰਦੇ ਹਾਂ। ਉਹ ਜਿਹੜਾ ਕਹਿੰਦੇ ਗੁਰੂ ਮੱਤ ਦਿੱਤਾ ਸਾਰਿਆਂ ਨੂੰ ਪਹਿਲਾਂ ਉਹ ਕੋਈ ਨਹੀਂ ਦਿੱਤਾ। ਉਹਦਾ ਅਭਿਆਸ ਕਰਨ ਵਾਸਤੇ ਦਿੱਤਾ ਜਾਂ ਵਾਹਿਗੁਰੂ ਮੰਦਰ ਦਾ ਅਭਿਆਸ ਕਰਨ ਵਾਸਤੇ ਦਿੱਤਾ ਉਹ ਕਿੰਨਾ ਕਰਦਾ ਕਰੋ ਤਾਂ ਹਰ ਵੇਲੇ ਹੀ ਕਰੋ ਕੰਮ ਕਾਰ ਕਰਦੇ ਵੀ ਖਾਸ ਅੰਮ੍ਰਿਤ ਵੇਲੇ ਜਾਂ ਹੋਰ ਚੀਜ਼ ਕੋਈ ਉਹ ਸਵਾ ਕਰਕੇ ਤੇ ਕਰਦਾ ਜਾਂ ਲੋਕਾਂ ਵਾਸਤੇ ਕਰਦਾ ਵੀ ਮੈਂ ਸੰਤ ਯਾਦ ਵਾਹਿਗੁਰੂ ਨੂੰ ਮਿਲਣ ਵਾਸਤੇ ਇੱਕ ਓਂਕਾਰ ਸਤਨਾਮ ਨਿਰਭਉ ਨਿਰਵੈਰ ਨੂੰ ਮਿਲਣ ਵਾਸਤੇ ਕਰਦਾ। ਕਿੰਨੀ ਕੁ ਅਵਸਥਾ ਖੁੱਲੀ ਜਾਂ ਗੁਰਮੰਤਰ ਇਸ ਕਰਕੇ ਹੋਰ ਸੰਚਾਰ ਕੇ ਗੁਰੂਗਾ ਕਹਿਣਾ ਤਾਂ ਨਹੀਂ ਵੈ ਸਕਦਾ ਕਿਉਂਕਿ ਪਾੜਾ ਛੱਡਣਗੇ ਕਠਿਨ ਜਿਹਾ ਕੰਮ ਕਰ ਦਿੱਤਾ। ਪਰ ਪਹਿਲਾਂ ਮਨ ਦੇ ਵਿੱਚ ਇਹ ਤਾਂ ਹੋਵੇ ਵੀ ਹਾਂ ਮੈਂ ਅਮਲ ਸਿੱਖਣਾ ਜਿਹੜੀ ਸਿੱਖਿਆ ਉਹਨੂੰ ਮੰਨਣ ਕਰਨਾ ਹੈ। ਸਰੀਰ ਕਰਕੇ ਪਰਾਇਆ ਹੱਕ ਨਹੀਂ ਹੈ, ਝੂਠੇ ਬੋਲਣਾ ਔਗਣ ਛੱਡਣੇ ਹਨ, ਸੰਗਤ ਕਰਨੀ ਹੈ ਤੇ ਨਾਮ ਦਾ ਮੰਨਣ ਕਰਨਾ ਹੈ। ਅੰਮ੍ਰਿਤ ਵੇਲੇ ਉੱਠ ਕੇ ਸੌ ਜਾਓ ਤੇ ਅਭਿਆਸ ਕਰਨਾ ਹੈ। ਅਭਿਆਸ ਫਿਰ ਹੋਊਗਾ ਪਹਿਲਾਂ ਜਾਗੋ। ਸੋ ਜਿਹਨਾਂ ਨੇ ਅੰਮ੍ਰਿਤ ਛੱਡਣਾ ਹੈ ਉਹ ਪਹਿਲਾਂ ਮਨ ਦੇ ਵਿੱਚ ਇੱਕ ਮੈਂ ਠੀਕ ਸਮੇਂ ਸਿਰ ਉੱਠ ਕੇ ਅੱਜ ਤੋਂ ਜਿੰਦਾ ਅੰਮ੍ਰਿਤ ਛਕਿਆ ਹੈ ਗੁਰਮੰਦਰ ਦਾ ਗੁਰਮੰਦਰ ਦਾ ਅਭਿਆਸ ਦੋ ਢਾਈ ਘੰਟੇ ਕਰਨਾ ਹੈ। ਫਿਰ ਬਾਣੀ ਪੜ੍ਹਨੀ ਹੈ, ਫਿਰ ਹਾਜ਼ਰੀ ਪੜ੍ਹਨੀ ਹੈ, ਫਿਰ ਸੰਗਤ ਨਹੀਂ ਕਰਨੀ, ਚੰਗੀ ਸੰਗਤ ਕਰਨੀ ਹੈ, ਆਪਣੇ ਧਰਮ ਦੀ ਕਿਰਤ ਕਰਨੀ, ਪਰਾਇਆ ਹੱਕ ਨਹੀਂ ਲੈਣਾ। ਫਿਰ ਜੇ ਖੁੱਲੇ ਡੁੱਲੇ ਰਹਿਣਾ ਜੇ ਸੰਗਤ ਕਰੀ ਤਾਂ ਲੋਕ ਆਪਣੇ ਛੱਡੀ ਲੱਗੇ ਛੱਡੀ ਇਹ ਤਾਂ ਗਿਣਤੀ ਬਹੁਤ ਘੱਟ ਜਾਊਗੀ। ਇਹ ਪਾਬੰਦੀ ਲਾ ਰਹੀ ਹੈ ਕਰਨਾ ਆਪਣੇ ਸ਼ਹਿਰ ਨੂੰ ਕਹਿੰਦੇ ਸਿਰ ਦਿੰਦਾ ਖਾਤਰ ਸਿਰ ਦੇਣਾ ਹੈ ਵੀ ਆਹ ਸਿਰ ਦਿੰਦਾ ਕਦੋਂ ਵਿਰੋਧ ਕਰੇਗਾ ਗੁਰ ਮੰਦਰ ਦਾ ਇਹਨਾਂ ਬਹੁਤ ਘੱਟ ਛੱਡਣਗੇ ਨਿਕਲਦੀ ਨਹੀਂ ਹੋਣੀ। ਸੋ ਉਹਨਾਂ ਮਹਾਂਪੁਰਸ਼ਾਂ ਭਾਈ ਆਪਣੇ ਯਤਨ ਤੋਂ ਵੱਧ ਯਤਨ ਕਰੀਏ। ਉਹਨਾਂ ਨੇ ਕਮਾਈਆਂ ਕਾਮਨਾ ਕੀਤੀਆਂ ਤੇ ਵਾਹਿਗੁਰੂ ਨੇ ਦਰਗਾਹ ਚ ਉਹਨਾਂ ਨੂੰ ਸਦਾ ਸਦਾ ਵੱਡੀ ਆਈ। ਵਾਹਿਗੁਰੂ ਪਰਮੇਸ਼ਰ ਦਾ ਇੱਕ ਤਾਂ ਵੀ ਭਗਤ ਨੂੰ ਵਡਿਆਈ ਜਾਂ ਦੂਸਰੇ ਨੂੰ ਵਡਿਆਈ ਵੀ ਹੈ ਸੀ ਉਹ ਆਪਣਾ ਸਰੂਪ ਤੇ ਵਡਿਆਈ ਕਰ ਦਿੰਦਾ। ਮੇਰੀ ਬਾਣੀ ਭਗਤ ਛੁਡਾਵੇ ਇਸ ਲਈ ਗੁਰੂ ਘਰ ਗੁਰਸਿੱਖਾਂ ਕੀ ਹਰਤ ਹੁੰਦੀ ਪਾਪੀ ਵੀ ਕਰ ਪਾਏ। ਗੁਰਸਿੱਖ ਸਾਧ ਜਿਹੜੇ ਕਮਾਈਆਂ ਵਾਲੇ ਉਹਨਾਂ ਦੀ ਸ਼ਰਧਾ ਰੂਪੀ ਜਿਹੜੀ ਥੋੜਾ ਸੇਵਾ ਮਾੜੀ ਰੂਪ ਕਰਨੀ ਕੌਣ ਨਾਨਕ ਪ੍ਰਭ ਬਖਸ਼ ਕਰੀ ਜੇ ਕਰ ਕਿਰਪਾ ਹੋਏ ਸਾਧ ਸੁਖੀ ਜੇ। ਇਹ ਸੀਗਾ ਵਾਹਿਗੁਰੂ ਪਰਮੇਸ਼ਰ ਕਿਰਪਾ ਕਰੋ ਬਖਸ਼ਿਸ਼ ਕਰੋ ਸਾਧ ਸੰਗਤ ਦੇ ਸਾਧ ਸੰਗਤ ਦੇ ਵਿੱਚੋਂ ਵੀ ਇਹ ਵੀ ਨਹੀਂ ਮਿਲਦਾ ਕਰਦੇ ਨੇ ਜੇ ਅਸੀਂ ਆਪਣੀ ਹੋਮੇ ਰੱਖਾਂਗੇ ਇਹਦੀ ਗੱਲ ਆ ਸਹਾਰਾਂਗੇ ਜਾਂ ਉਹਦੇ ਦੇ ਪਾਸੇ ਲਗਾਂਗੇ ਤਾਂ ਨਹੀਂ ਉੱਚੇ ਕਿਵੇਂ ਮਿਲੂਗਾ ਤਾਂ ਕਿਸ ਪਾਈਏ ਜਾਂ ਹੋਈਏ ਨਹੀਂ ਨਾ ਦਾਸਾ ਸੰਗਤ ਦੇ ਵਿੱਚ ਕੁਛ ਲਾਭ ਪ੍ਰਾਪਤ ਹੋਊਗਾ ਨਾ ਪਾਣੀ ਜਾਗਣਾ ਦਾ ਜੇ ਧੂੜੀ ਬਣ ਕੇ ਰਵਾਂਗੇ ਜੇ ਦੂਜਿਆਂ ਤੇ ਆਪਣਾ ਕੋਈ ਮੇਰਾ ਚੱਲੇ ਸ਼ਿਕਾ ਜਾਂ ਮੈਂ ਕਿਸੇ ਦਾ ਨਹੀਂ ਬਣਨ ਦੇ ਫੇਰ ਜਿਸੇ ਬੁਝਾਏ ਜਿਸ ਨਾਮ ਲੈਣਾ ਨਾਮ ਬੜਾ ਔਖਾ ਪ੍ਰਾਪਤ ਹੁੰਦਾ ਹੈ। ਪ੍ਰਾਪਤ ਕੀ ਹੋਣਾ ਅੰਦਰ ਵਸਣਾ ਉਹ ਜੇ ਗੁਮ ਹੋਣੇ புகழ்ந்ததெல்லாம் தாம் சம்புகின்றது என்று நாம் நடந்தது நாம் தேடுவாளை போதும் நாம் தேடுவாளை படம் தேடுவாளைக்கு பண்ண வெள்ளை பண்டை பண்ண ஜோகா வாயு பிரவேசம் கிருப்பாக்கரே ஒருவே
சேவா கர்ந்த ਆਪੇ ਸੇਵਾ ਆਪੇ ਸੇਵਾ ਲਾਇਆ ਨਾ ਆਪੇ ਬਖਸ਼ ਕਰੇ
ਆਪੇ ਸੇਵਾ ਕਰਕੇ ਫੇਰ ਬਖਸ਼ਿਸ਼ ਕਰ ਦਿੰਦਾ ਹੈ ਵਾਹਿਗੁਰੂ ਪਰਮੇਸ਼ਰ ਨਾਮ ਵਾੜੀ ਦੀ ਬੇਤਾਈ ਦੀ ਹੋਰ ਵੀ ਸੰਸਾਰ ਦੇ ਵਿੱਚ ਸੰਸਕਾਰ ਦੀ
ਸਭ ਦਾ ਕਾਮ ਆਪੇ ਆਪ ਹੈ ਆਪੇ ਸਵਾਰ ਕਰੇ
ਸਾਰਿਆਂ ਨੇ ਕੋਈ ਬਹਾਲਾ ਰਿਸ਼ਤਾ ਦਿੱਤੇ ਨਹੀਂ ਜੀ ਮਾਤਾ ਪਿਤਾ ਇੱਕ ਪਰਿਵਾਰ ਹੋਈ ਸਾਰਿਆਂ ਨੂੰ ਪ੍ਰੇਮ ਨਾਲ ਹੀ ਦੇਖਦੇ ਹੈ ਸਭਨਾ ਕਾ ਮਾਂ ਪਿਓ ਆਪ ਹੈ
ਆਪੇ ਆਪੇ ਸਾਰ ਕਰੇ
ਭਲਾ ਹੋਊਗਾ ਕਿ ਨਹੀਂ ਆਪੇ ਖਬਰ ਸਾਰ ਸਾਰੇ ਨਹੀਂ ਕਰਦਾ ਹੈ
ਨਾਨਕ ਨਾਮ ਤੇ ਆਏ ਨੇ ਜਿਸ ਦੇ ਘਰ ਵਾਸ ਹੈ
ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਤੇ ਆਕਾਰ ਵਿੱਚ ਕਰਕੇ ਜਿਉਂਦੇ ਨੇ ਉਹਨਾਂ ਦਾ ਆਪਣੇ ਆਪ ਆਦਮ ਸਰੂਪ ਦੇ ਵਿੱਚ ਨਿਵਾਸ ਹੋ ਜਾਂਦਾ ਹੈ
ਜੁਗ ਜੁਗ ਸੋਭਾ ਹੋਏ
ਉਹਨਾਂ ਦੀ ਜੁਗਾ ਜੁਗਾਂ ਦੇ ਵਿੱਚ ਹਰ ਜੁਗ ਜੁਗ ਭਗਤ ਪਾਇਆ ਪੈਜ ਰੱਖਦਾ ਹੈ ਰਾਮ ਰਾਜੇ ਸੋਭਾ ਹੁੰਦੀ ਹੈ
ਪੌੜੀ
ਸਰਬ ਕੁਲ ਪੈਨ ਪਾਈ ਨਾਮ ਬਾਣੀ ਸਿਰਸਰਾ ਗਾਣੀ ਪੇਸਾ ਦੀ ਬੜੇ ਨੰਦਾ ਹੋਰ ਸੁਚਾਰ ਕਰਿਆ ਵੀ ਉਹਨਾਂ ਦੀ ਇੱਛਾ ਹੋਵੇ ਤੇ ਬਖਸ਼ੀ ਜਾਂਦਾ ਹੈ
ਹਰ ਪਾਵਾ ਸੋਈ
ਹੋਏ ਭਾਈ ਭਾਈ ਨੂੰ ਪਰਮੇਸ਼ਰ ਨੂੰ ਵੀ ਪ੍ਰਾਪਤ ਕਰ ਲੈਂਦਾ ਹੈ ਜਿਹਦੀ ਨਿਸ਼ਕਾਮਤਾ ਦੀ ਇੱਛਾ ਹੈ ਬਸ
ਗੁਰਮੁਖ ਨਾਨਕ ਆਰਾਧਿਆ ਸਭ ਆਖੋ
ਗੁਰਮੁਖ ਨਾਨਕ ਆਰਾਧਿਆ ਜਿਹੜੇ ਗੁਰਮੁਖ ਨੇ ਉਹਨਾਂ ਨੇ ਸਤਿਗੁਰੂ ਸਾਹਿਬ ਜੀ ਦੇ ਸੰਤ ਹੋ ਕੇ ਨਾਮ ਨੂੰ ਆਰਾਧਨਾ ਕੀਤਾ ਹੈ ਚੇਤੇ ਕੀਤਾ ਹੈ ਸਭ ਆਖੋ ਧੰਨ 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 ਗੁਰ ਸੋਈ ਸਭ ਕੋਏ ਕੋ ਅਮਰਦਾਸ ਮੰਦੇ ਨੇ ਤੇਰੀ ਹੋਵੇ ਮਨ ਆਵੇ ਸਮਾਨ ਕਾਫੀ ਵਿਚਾਰ ਕਰਦਾ ਹੋਵੇ ਬੈਠੇ ਦੇ ਉੱਪਰ ਇਸ ਕਰਕੇ ਹੋਰ ਵੀ ਮਹਾਂਪੁਰਸ਼ਾਂ ਦੇ
ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧੰਨ 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 ਗੁਰ ਸੋਈ
ਵਾਹਿਗੁਰੂ ਸੁਣ ਦਿਵਸੇ ਕੋਈ ਅਸੀਂ ਵਿਚਾਰ ਨਾ ਕਰੇ ਵੀ ਜਿਹੜੇ ਸ਼ਲੋਕ ਲਿਖੇ ਨੇ ਜਾਂ ਪੌੜੀ ਜਾਂ ਅੱਗੇ ਪਿੱਛੇ ਜਾਂ ਉਹ ਨਾ ਸਤਿਗੁਰਾਂ ਦੀ ਹੈ ਇਹ ਬਿਲਕੁਲ ਠੀਕ ਯੋਗਤਾ ਦੇ ਅਨੁਸਾਰ ਹੀ ਗੁਰਬਚਨ ਸਾਹਿਬ ਜੀ ਨੇ ਲਿਖਿਆ ਨੇ ਔਰ ਇਹ ਸ਼ੁੱਧ ਸ਼ਲੋਕ ਇਹਦੀ ਸ਼ੁੱਧ ਕਰਨੀ ਚਾਹੀਦੀ ਹੈ ਆਪਣੇ ਦਿਲ ਦੇ ਵਿੱਚ ਖਬਰਸਾਰ ਨੇ ਸ਼ੁੱਧ ਕਰ ਲੈਣਾ ਚਾਹੀਦਾ ਹੈ ਜੇ ਵਿਚਾਰ ਕਰਦੇ ਹਾਂ ਜੇ ਝੁੱਟੇ ਰਹੇ ਜੇ ਗੁਨਾਹ ਹੋ ਗਿਆ ਆਪ ਸੰਤ ਦੀ ਕਿਰਪਾ ਕਰ ਲਈ ਉਹ ਮਹਾਂਪੁਰਸ਼ਾਂ ਦਾ ਜੋ ਮੇਰੇ ਦਾ ਜਿਹੜਾ ਜਿਹਨਾਂ ਨੇ ਸਾਰਾ ਜੀਵਨ ਫੇਰ ਹੋਰਾਂ ਮਹਾਂਪੁਰਸ਼ਾਂ ਦੀ ਸ਼ਕਲ ਕਰਕੇ ਤੇ ਗੁਰਸਿੱਖੀ ਕਮਾਈ ਹੈ ਇਹ ਵਾਹਿਗੁਰੂ ਪਰਮੇਸ਼ਰ ਸਾਡੇ ਤੇ ਵੀ ਕਿਰਪਾ ਕਰ ਅਸੀਂ ਵੀ ਆਪ ਜੀ ਦੇ ਸੰਗ੍ਰਹਿ ਕਰਕੇ ਆਪ ਜੀ ਦੀ ਸਿੱਖਿਆ ਦਾ ਮੰਨਣ ਕਰੀਏ ਤੇ ਆਪ ਜੀ ਦੇ ਚਰਨਾਂ ਵਿੱਚ ਨਿਵਾਸ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਿੰਘ ਜੀ ਕਹਿੰਦੇ ਉਹ ਥੋੜ੍ਹਾ ਜਿਹਾ